ਵਾਹਿਗੁਰੂ ਸਾਹਿਬ ਜੀ, ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤੇ ਪ੍ਰਕਾਸ਼ਕ, ਸ਼੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਮਾਰੀ, ਹਮ ਨਾ ਸਕਤ ਕਰ ਸਿਫਤ ਤਿਹਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੁਦੈ ਖਾਤਰ ਕਰਨ ਜ਼ਰੂਰੇ, ਬਿਨ ਜੁਦੈ ਕਬ ਪਾਇਤ ਪਾਤਸ਼ਾਹੀ। ਜੁਦੈ ਖਾਤਰ ਕਰਨ ਜ਼ਰੂਰੇ, ਬਿਨ ਜੁਦੈ ਕਬ ਪੈਤ ਪਾਤਸ਼ਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਚਵਰ ਤਖਤ ਦੇ ਮਾਲਕ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਸੰਧਿਆ ਵੇਲੇ ਹਾਜ਼ਰੀ ਭਰਨ ਵਾਸਤੇ ਸਤਿਗੁਰੂ ਨੇ ਸੁਭਾਗਿਆ ਸਮਾਂ ਝੋਲੀ ਵਿੱਚ ਪਾਇਆ ਹੈ। ਆਓ ਇਸ ਸਮੇਂ ਨੂੰ ਸਫਲਾ ਬਣਾਈਏ। ਇਤਿਹਾਸ ਦੀ ਲੜੀਵਾਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ, ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜੁਦੈ ਖਾਤਰ ਕਰਨ ਜ਼ਰੂਰੇ,
ਬੀਤੇ ਦਿਨੀ ਸਰਵਣ ਕੀਤਾ ਚੌਜੀ ਪਿਆਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਸਾਜਿਆ, ਖਾਲਸਾ ਪੰਥ ਪ੍ਰਗਟ ਕੀਤਾ। ਜਿਸ ਪੰਥ ਨੂੰ ਪੂਰੇ ਸਤਿਗੁਰੂ ਨੇ ਸਾਜਿਆ, ਇਹ ਜੰਗਾਂ ਜੁੱਧਾਂ ਦੇ ਖਾਤਰ ਸਾਜਿਆ। ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁੱਧ ਕੇ ਚਾਏ, ਭਾਵ ਧਰਮ ਦੀ ਖਾਤਰ ਸੱਚ ਦੀ ਖਾਤਰ ਜੰਗ ਕਰਨ ਵਾਸਤੇ ਕਲਗੀਆਂ ਵਾਲੇ ਨੇ ਇਸ ਅਕਾਲੀ ਪੰਥ ਨੂੰ ਪ੍ਰਗਟ ਕੀਤਾ ਹੈ।
ਬਿਨ ਜੁਦੇ ਕਬ ਪੈਤ ਪਾਤਸ਼ਾਹੀ।
ਕਿਉਂਕਿ ਜੰਗ ਯੁੱਧ ਕੀਤੇ ਬਿਨਾਂ ਪਾਤਸ਼ਾਹੀਆਂ ਨਹੀਂ ਮਿਲਦੀਆਂ, ਰਾਜ ਨਹੀਂ ਮਿਲਦਾ, ਤਖ਼ਤ ਨਹੀਂ ਮਿਲਦੇ। ਕਹੂ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੈ ਹੈ। ਜਿਹਨੇ ਵੀ ਰਾਜ ਲਿਆ, ਤਖ਼ਤ ਲਿਆ, ਆਪਣੇ ਬਲ ਦੇ ਨਾਲ ਲਿਆ ਹੈ।
ਆਦ ਜੁਦੇ ਬਿਦ ਗੁਰੂ ਉਠਾਈ।
ਇਹ ਆਦ ਤੋਂ ਹੀ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੀ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਇਹ ਆਰੰਭ ਕਰ ਦਿੱਤਾ, ਜਦੋਂ ਬਾਬਰ ਨੂੰ ਜ਼ਾਬਰ ਕਿਹਾ। ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦੇ ਹੱਥਾਂ ਦੇ ਵਿੱਚ ਸ਼ਸਤਰ ਪਕੜਾਏ, ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਜਜ਼ਬਾ ਭਰਿਆ, ਭਾਵ ਗੁਰੂ ਕੇ ਸਿੱਖ ਨੂੰ ਮਹਾਰਾਜ ਨੇ ਸੰਤ ਬਣਾਇਆ ਤੇ ਜਾਂ ਫਿਰ ਸਿਪਾਹੀ ਬਣਾਇਆ, ਜਾਂ ਗੁਰੂ ਕਾ ਖਾਲਸਾ ਬਾਣੀ ਪੜਦਾ ਤੇ ਜਾਂ ਗੁਰੂ ਕਾ ਖਾਲਸਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ। ਇਹ ਸਾਡੀ ਵਿਰਾਸਤ ਹੈ ਖਾਲਸਾ ਜੀ। ਤੇ ਮੈਂ ਬੇਨਤੀ ਕਰਾਂ, ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਨੇ ਜਾਂ ਸੰਤ ਬਣਾਇਆ ਜਾਂ ਸਿਪਾਹੀ ਬਣਾਇਆ, ਨਾ ਗੁਰੂ ਗੋਬਿੰਦ ਸਿੰਘ ਨੇ ਨਚਾਰ ਬਣਾਇਆ ਤੇ ਨਾ ਗੁਰੂ ਗੋਬਿੰਦ ਸਿੰਘ ਨੇ ਰੰਗ ਤਮਾਸ਼ੇ ਵੇਖਣ ਵਾਲੇ ਦੁਨੀਆਂ ਦੇ ਤਮਾਸ਼ਬੀਨ ਬਣਾਏ। ਭਾਵ ਜੋ ਦੁਨੀਆਂ ਦੇ ਰੰਗ ਤਮਾਸ਼ਿਆਂ ਬਾਰੇ ਗੁਰੂ ਕੀ ਬਾਣੀ ਨੇ ਕਿਹਾ, ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਗੁਰੂ ਕਾ ਸਿੱਖ ਜਾਂ ਬਾਣੀ ਪੜ੍ਹਦਾ, ਕੀਰਤਨ ਕਰਦਾ ਜਾਂ ਕੀਰਤਨ ਸੁਣਦਾ, ਗੁਰ ਸ਼ਬਦ ਦੀ ਵਿਚਾਰ ਕਰਦਾ, ਸੰਤ ਰੂਪ ਧਾਰਨ ਕਰਦਾ ਤੇ ਜਾਂ ਖਾਲਸਾ ਜੀ ਸਿਪਾਹੀ ਰੂਪ ਧਾਰਨ ਕਰਦਾ, ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚ ਦੋ ਹੀ ਪਹਿਲੂ ਹੁੰਦੇ ਨੇ। ਸੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਦ ਗੁਰੂ ਸਾਹਿਬਾਂ ਨੇ ਇਹ ਜੰਗ ਯੁੱਧ ਕਰਨ ਦਾ ਜਜ਼ਬਾ ਭਰਿਆ ਹੈ।
ਦੋਹਰਾ ਗੁਰੂ ਅਨਮਦ ਪਾਤਸ਼ਾਹ ਤੇ
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਸੱਚੇ ਪਾਤਸ਼ਾਹ ਜੀ ਗੁਰੂ ਪਾਤਸ਼ਾਹੀਆਂ ਦੇ ਵਿੱਚ ਤੇ ਮੁਗਲ ਬਾਦਸ਼ਾਹਾਂ ਦੇ ਵਿੱਚ ਵੈਰ ਵੱਧਦਾ ਹੀ ਜਾ ਰਿਹਾ ਹੈ।
ਗੁਰ ਤੇਗ ਬਹਾਦਰ ਸਿਰ ਦਿਓ ਹੁਣ ਸਿੱਖ ਕਰੇ ਕਿਮ ਪਖੈਰ।
ਕਿਉਂਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦਿੱਲੀ ਦੀ ਧਰਤੀ ਤੇ ਚਾਂਦਨੀ ਚੌਂਕ ਵਿਖੇ ਖਾਲਸਾ ਜੀ ਚੌਂਕੜਾ ਲਾ ਕਰਕੇ ਤਨ ਦੀ ਕੁਰਬਾਨੀ ਕੀਤੀ। ਸੱਚੇ ਪਾਤਸ਼ਾਹ ਜੀ ਦਾ ਸਿਰ ਧੜ ਤੋਂ ਜੁਦਾ ਹੋਇਆ, ਔਰੰਗਜ਼ੇਬ ਦੀ ਜ਼ੁਲਮੀ ਤਲਵਾਰ ਮਹਾਰਾਜ ਦੇ ਸਿਰ ਤੇ ਚੱਲੀ ਤੇ ਜਿਸ ਨੇ ਗੁਰੂ ਕੇ ਸਿੱਖਾਂ ਦੇ ਗੁਰੂ ਦੇ ਸੀਸ ਦੇ ਉੱਤੇ ਜ਼ੁਲਮੀ ਤਲਵਾਰ ਚਲਾਈ ਹੋਵੇ ਤੇ ਫਿਰ ਗੁਰੂ ਕੇ ਸਿੱਖ ਵੀ ਕਿਵੇਂ ਖੈਰ ਮਨਾਉਂਦੇ ਹੋਣਗੇ। ਬਲਕਿ ਗੁਰੂ ਕੇ ਸਿੱਖ ਤੇ ਉਦਨ ਹੀ ਤਿਆਰੀ ਵਿੱਚ ਹੋ ਗਏ ਕਿ ਜਿਸ ਨੇ ਗੁਰੂ ਤੇਗ ਬਹਾਦਰ ਦੇ ਸੀਸ ਦੇ ਉੱਤੇ ਜ਼ੁਲਮੀ ਤਲਵਾਰ ਚਲਾਈ ਹੈ, ਹੁਣ ਅਸੀਂ ਉਹਦਾ ਤਖਤਾ ਪਲਟਾਵਾਂਗੇ, ਉਹਦਾ ਰਾਜ ਮਲੀਆ ਮੇਟ ਕਰਾਂਗੇ। ਇਹ ਗੁਰੂ ਕੇ ਸਿੱਖਾਂ ਦੇ ਮਨਾਂ ਦੀ ਵਿਚਾਰ ਹੋ ਗਈ।
ਚੌਪਈ ਗੁਰੂ ਤੇਗ ਬਹਾਦਰ ਦੇ ਦਿੱਲੀ ਲਾਈ।
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਦੇ ਭਾਵ ਆਪਣਾ ਤਨ ਦਿੱਲੀ ਦੀ ਧਰਤੀ ਤੇ ਜਾ ਕੇ ਕੁਰਬਾਨ ਕੀਤਾ।
ਦਿੱਲੀ ਪਤ ਉਹਨ ਜੜ ਉਖੜਾਈ।
ਤੇ ਸੱਚੇ ਪਾਤਸ਼ਾਹ ਜੀ ਨੇ ਕੇਵਲ ਤਨ ਨਹੀਂ ਕੁਰਬਾਨ ਕੀਤਾ, ਜਦੋਂ ਮਹਾਰਾਜ ਦੇ ਤਨ ਦਾ ਲਹੂ ਦਿੱਲੀ ਦੀ ਧਰਤੀ ਤੇ ਡੁੱਲਿਆ ਤੇ ਖਾਲਸਾ ਜੀ ਗੁਰੂ ਤੇਗ ਬਹਾਦਰ ਦੇ ਤਨ ਦੇ ਲਹੂ ਨੇ ਦਿੱਲੀ ਦੇ ਬਾਦਸ਼ਾਹ ਦਾ ਤਖਤ ਪਲਟਾ ਦਿੱਤਾ।
ਗੁਰੂ ਗੋਬਿੰਦ ਸਿੰਘ ਸੋ ਲੱਖ ਲਈ।
ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਵੀ ਇਸ ਗੱਲ ਨੂੰ ਜਾਣ ਲਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਤਨ ਕੁਰਬਾਨ ਕਰਕੇ ਦਿੱਲੀ ਦੇ ਤਖਤ ਨੂੰ ਪਲਟਾ ਦਿੱਤਾ ਹੈ।
ਅਬ ਤੁਰਕਨ ਜੜ ਸੁੱਕ ਸੋ ਗਈ।
ਕਿ ਹੁਣ ਮੁਗਲ ਹਕੂਮਤ ਦੇ ਰਾਜ ਦੀਆਂ ਜੋ ਜੜਾਂ ਨੇ ਉਹ ਜੜਾਂ ਸੁੱਕ ਚੁੱਕੀਆਂ ਨੇ।
ਪਰ ਕਟੇ ਪਕੇ ਬਿਨ ਗਿਰੇ ਸੁਨਾ ਹੈ।
ਪਰ ਜਿਸ ਤਰ੍ਹਾਂ ਦਰਖਤ ਦੀਆਂ ਜੜ੍ਹਾਂ ਖਾਲਸਾ ਜੀ ਸੁੱਕੀਆਂ ਹੋਣ, ਪੱਕ ਗਈਆਂ ਹੋਣ ਤੇ ਜਦੋਂ ਤੱਕ ਉਸ ਨੂੰ ਵੱਢਿਆ ਨਾ ਜਾਵੇ, ਕੱਟਿਆ ਨਾ ਜਾਵੇ, ਜ਼ਮੀਨ ਤੇ ਨਹੀਂ ਗਿਰਦਾ। ਜਿਹੜੀ ਫਸਲ ਪੱਕ ਗਈ ਹੋਵੇ, ਜਦੋਂ ਤੱਕ ਜ਼ਿਮੀਦਾਰ ਫਸਲ ਵੱਢਦਾ ਨਹੀਂ, ਕਟਾਈ ਨਹੀਂ ਕਰਦਾ, ਉਦੋਂ ਤੱਕ ਜ਼ਮੀਨ ਤੇ ਨਹੀਂ ਗਿਰਦੀ।
ਅਕੇ ਗਿਰੇ ਵੱਡ ਪੈਣ ਵਗਾਰ।
ਉਦੋਂ ਹੀ ਜ਼ਮੀਨ ਤੇ ਦਰਖਤ ਜਾਂ ਫਸਲ ਗਿਰਦੀ ਹੈ ਜਦੋਂ ਜਾਂ ਤਾਂ ਵੱਢ ਦਿੱਤਾ ਜਾਵੇ ਜਾਂ ਫਿਰ ਤੇਜ਼ ਹਨੇਰ ਚੱਲ ਰਿਹਾ ਹੋਵੇ।
अब दिन पर पौन कंडे चलवाए।
गुरु गोबिंद सिंह जी ने कहा जदों बारला हनेर चलदा दरख्त गिरदे ने, बारला हनेर चलदा फसलां गिरदियां ने। धन गुरु गोबिंद सिंह जी ने मन विच सोच लिया हुण मैं खंडे दा नेर चलावांगा ते जदों खंडे दा तूफान आवेगा वड्डे वड्डे जुल्मी बादशाहां दे तख्त गिरणगे, वड्डे वड्डे जुल्मी बादशाहां दे राज गिरणगे, उन्हां दे राज मलिया मेट होणगे। जदों गुरु गोबिंद सिंह महाराज दे चलाए हुए खंडे दा तूफान भारत दी धरती ते फैलेगा। धन गुरु गोबिंद सिंह महाराज ने कहा कि गुरु के सिख हुण हंथां दे विच खंडे पकड़ करके तुरकां दा राज मलिया मेट करनगे।
तो सतगुरु ने जे फड़ तलवार
तां उस वक्त चौजी प्यारे सतगुरु गुरु गोबिंद सिंह महाराज जी ने अपने हाथ दे विच तलवार कृपान श्री साहिब पकड़ लई।
अब ले पातशाही तुरकन मारे
के हुण इस तेग दे जौहर दे नाल मैं मुगल हकूमत दा राज मलिया मेट करके उन्हां तो संसार दी बादशाही खो लवांगा। जदों धन गुरु तेग बहादुर जी चांदनी चौंक बैठे ने ना खालसा जी, भावना नाल सुरत द्वारा दर्शन करो। सच्चे पातशाह चांदनी चौंक बैठे ने महाराज नूं पिंजरे विच रखिया सी ते औरंगजेब अपनी जुल्मी तलवार दे नाल धन गुरु तेग बहादुर जी दे सामने खिड़खड़ा के हसया ते हस के गुरु तेग बहादुर जी नूं कहिंदा मेरी तलवार म्यान दे विच्चों बाहर आ चुकी है, हुण मैं दो मजहबां दे विच्चों एक मजहब कर देंगा। भाव दो मजहब ने, दो धर्म ने, एक हिंदू एक मुसलमान। औरंगजेब कहण लगा मैं इस तलवार दे जोर दे नाल दो दे विच्चों एक मजहब कर देंगा, मेरी तलवार म्यान तो बाहर आ गई है। गुरु तेग बहादुर हस के बोले औरंगिया तू कहना मैं इस तेग दे तलवार दे जोर नाल दो तो एक कर देंगा, चेते रखी ओ मर्द अगमड़ा भी दुनिया दे तख्ते ते प्रगट हो चुके है जिन्हें इसे तलवार दे जोर दे नाल दो दे विच्चों तीसरा पंथ प्रगट करना है। खालसा जी ए तीसरे पंथ नू प्रगट करन वास्ते धन गुरु गोबिंद सिंह जी ने हाथ दे विच श्री साहिब पकड़ी, कृपान पकड़ी ते कलगियां वाले पातशाह ने कहा हुण इस तेग दे जौहर दे नाल मैं मुगल हकूमत दी बादशाही खो लवांगा।
फिर सतगुरु चित ऐस विचारी
तां उस वक्त धन गुरु गोबिंद सिंह जी ने अपने मन दे विच विचार कीती
हम क्या करनी शाही निकारी।
चौजी प्यारे सतगुरु कहन लगे मैं बादशाही ते खोवांगा, राज ते खोवांगा मुगल हकूमत दा, पर मैं दुनिया दा राज करना भी की है। दुनिया दी बादशाही साडे किस काम दी। इस तरह विचार गुरु गोबिंद सिंह मन विच करदे ने।
श्री नानक गद्दी हम चह करी
क्योंकि साडे घर दे विच गुरु नानक दा दरगाही तख्त है, अगम्मी तख्त है, निरंकारी तख्त है ते गुरु नानक दे तख्त दी बराबरी दुनिया दे राज नहीं कर सकते, दुनिया दे तख्त नहीं कर सकते क्योंकि दुनिया दे तख्त मुक जाणगे, दुनिया दे तख्त झूठे ने, गुरु नानक दा तख्त सच्चा है ते जुगो जुग अटल है। ए भूपत सब दिवस चार के। खालसा जी सच है दुनिया दे बादशाह चार दिना दे हुंदे आ, पर गुरु नानक ओ पातशाह है जदों खंड ब्रह्मंड भी ना होणगे गुरु नानक पातशाह उदों भी बरकरार है, उदों भी कायम है। गुरु नानक दे तख्त नूं कोई हिला नहीं सकदा। गुरु गोबिंद सिंह महाराज कहिंदे गुरु नानक दे तख्त दी बराबरी दुनिया दे झूठे बादशाहां दे राज नहीं कर सकदे।
जिसे पातशाही चरणी परी
क्योंकि इस तख्त दे मूहरे आ करके दुनिया दे बादशाह झुकदे ने, गुरु नानक दे तख्त तो दुनिया दे बादशाह खुद आके राज मंगदे ने।
हमें पातशाही की क्या परवाह।
धन गुरु गोबिंद कहन लगे सानू दुनिया दे बादशाहां दी की परवाह होई, असी दुनिया दे बादशाहां दी परवाह भी नहीं करदे।
ते पातशाही नफरन उठाए
धन गुरु गोबिंद सिंह महाराज सच्चे पातशाह कहंदे मन विच विचार आई कि जेडे पहाड़ी राजे बार बार आके झुकदे ने क्यों ना इन्हां नूं ही राज खो करके मुगल हकूमत दा दे दईए।
ਦੇ ਪਾਤਸ਼ਾਹੀ ਨਫ਼ਰਨ ਉਠਾਏ
ਕਿ ਇਹਨਾਂ ਨੂੰ ਉਠਾ ਕਰਕੇ ਇਹਨਾਂ ਰਾਜਿਆਂ ਨੂੰ ਮੁਗਲ ਹਕੂਮਤ ਖਿਲਾਫ਼ ਉਠਾ ਕੇ ਇਹਨਾਂ ਨੂੰ ਰਾਜ ਵੰਡ ਦਿੱਤਾ ਜਾਵੇ।
ਦੋਹਰਾ ਸਤਿਗੁਰ ਚਿਤ ਮਦੇ ਮਠਰੀ ਦਈਏ ਰਾਜਨ ਰਾਜ ਉਠਾਏ।
ਸੋ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਸੋਚਿਆ ਕਿ ਇਹਨਾਂ ਰਾਜਿਆਂ ਨੂੰ ਉਠਾ ਕੇ ਰਾਜ ਭਾਗ ਦਈਏ, ਪਰ ਉਸ ਵਕਤ ਕਲਗੀਆਂ ਵਾਲੇ ਨੇ ਇੱਕ ਹੋਰ ਵੀ ਵਿਚਾਰ ਕੀਤੀ ਕਿ ਇਹ ਰਾਜ ਦੇ ਲਾਇਕ ਕੌਣ ਹੈ। ਮਹਾਰਾਜ ਨੇ ਕੀ ਵਿਚਾਰ ਕੀਤੀ?
ਸਭ ਰਾਜਨ ਇਹ ਪਰਬਤੀ ਦਏ ਖੰਡੋ ਫੜਵਾਏ।
ਮਹਾਰਾਜ ਕਹਿੰਦੇ ਆ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਦੇ ਹੱਥਾਂ ਵਿੱਚ ਖੰਡੇ ਪਕੜਾਉਂਦੇ ਆ ਤੇ ਖੰਡੇ ਪਕੜਾ ਕਰਕੇ ਮੁਗਲ ਹਕੂਮਤ ਦੇ ਖਿਲਾਫ ਇੱਕ ਲਹਿਰ ਉੱਠ ਜਾਵੇਗੀ।
ਜੋ ਪਈ ਫਿਰ ਸਤਿਗੁਰ ਚਿਤ ਸੋਝੀ ਆਈ।
ਪਰ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਪਹਾੜੀ ਰਾਜਿਆਂ ਦੇ ਕਰਮਾਂ ਵੱਲ ਜਦੋਂ ਵੇਖਿਆ, ਜੀਵਨ ਵੱਲ ਵੇਖਿਆ ਤੇ ਮਹਾਰਾਜ ਦੇ ਚਿੱਤ ਦੇ ਵਿੱਚ ਇੱਕ ਹੋਰ ਵਿਚਾਰ ਆਈ ਹੈ।
ਇਹ ਕਬ ਸਿੱਖ ਬਣੇ ਹਮ ਆਈ
ਕਿ ਇਹ ਜਿਹੜੇ ਪੱਥਰ ਨੂੰ ਪੂਜਦੇ ਨੇ, ਪੱਥਰ ਪੂਜਕ ਨੇ, ਇਹ ਗੁਰੂ ਨਾਨਕ ਦੇ ਸਿੱਖ ਨਹੀਂ ਬਣ ਸਕਦੇ।
ਮੁਫਤ ਨਿਆਮਤ ਇਨ ਕਿਮ ਦਇਆ।
ਤਾਂ ਫਿਰ ਇਹਨਾਂ ਨੂੰ ਮੁਫਤ ਦੀ ਨਿਆਮਤ ਕਿਉਂ ਦਈਏ? ਗੁਰੂ ਨਾਨਕ ਦੀ ਰਹਿਮਤ, ਗੁਰੂ ਨਾਨਕ ਦੀ ਕਿਰਪਾ ਸੇਵਾ ਨਾਲ ਮਿਲਦੀ ਹੈ। ਗੁਰੂ ਨਾਨਕ ਦੀ ਕਿਰਪਾ ਸਿੱਖੀ ਕਮਾ ਕੇ ਮਿਲਦੀ ਹੈ, ਮੁਫਤ ਵਿੱਚ ਨਹੀਂ ਮਿਲਦੀ। ਤੇ ਸਿੱਖੀ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜੇ ਮੜੀਆਂ ਮਸਾਣੀਆਂ ਨੂੰ ਪੂਜਦੇ ਨੇ, ਇਹਨਾਂ ਨੂੰ ਮੁਫਤ ਦੇ ਵਿੱਚ ਗੁਰੂ ਨਾਨਕ ਦੀਆਂ ਰਹਿਮਤਾਂ ਕਿਉਂ ਦਈਏ?
ਕਿਮ ਪੁੱਤ ਬਿਗਾਨੇ ਮੁਖ ਚੁਮਈਆ।
ਕਿਉਂਕਿ ਸਾਡੇ ਕੋਲ ਸਾਡਾ ਆਪ ਦਾ ਪੁੱਤਰ ਖਾਲਸਾ ਹੈ ਤੇ ਜਿਹਦੇ ਕੋਲ ਆਪ ਦੇ ਪੁੱਤਰ ਹੋਣ ਉਹ ਬਗਾਨਿਆਂ ਦੇ ਮੁੱਖ ਨਹੀਂ ਚੁੰਮਿਆ ਕਰਦੇ। ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਅਸੀਂ ਆਪਣੇ ਖਾਲਸੇ ਪੁੱਤਰ ਦਾ ਮੁਖੜਾ ਚੁੰਮਾਂਗੇ।
ਓਏ ਪੱਥਰ ਪੂਜਕ ਪਿਜਣਾ ਨੀਰੋ।
ਕਿਉਂਕਿ ਪੱਥਰ ਭਾਵੇਂ ਪਾਣੀ ਦੇ ਵਿੱਚ ਲੱਖਾਂ ਸਾਲ ਪਿਆ ਰਵੇ, ਪਰ ਬਾਅਦ ਵਿੱਚ ਲੱਖਾਂ ਸਾਲਾਂ ਬਾਅਦ ਪੱਥਰ ਨੂੰ ਪਾਣੀ ਚੋਂ ਕੱਢੋ ਸੁੱਕੇ ਦਾ ਸੁੱਕਾ ਰਵੇਗਾ। ਇਸੇ ਤਰ੍ਹਾਂ ਜਿਹੜੇ ਲੋਕ ਪੱਥਰਾਂ ਨੂੰ ਪੂਜਦੇ ਨੇ, ਉਹਨਾਂ ਉੱਤੇ ਰੱਬ ਦੇ ਨਾਮ ਦਾ, ਰੱਬ ਦੀ ਕਿਰਪਾ ਦਾ ਬਹੁਤਾ ਅਸਰ ਨਹੀਂ ਹੁੰਦਾ।
ਕਿਰਤ ਘਣ ਘਰ ਗੁਰ ਤੀਰੋ।
ਇਹ ਤਾਂ ਸ਼ੁਰੂ ਤੋਂ ਹੀ ਅਕਿਰਤ ਘਣ ਰਹੇ ਨੇ, ਲੈ ਕਰਕੇ ਗੁਰੂ ਨਾਨਕ ਦੇ ਘਰੋਂ ਮੁੱਕਰਦੇ ਰਹੇ ਨੇ।
ਰਾਜਪੂਤ ਸਦਾਵੇ ਆਪ ਸਿਪਾਹੀ।
ਇਹ ਆਪਣੇ ਆਪ ਨੂੰ ਰਾਜਪੂਤ ਖਵਾਉਂਦੇ ਨੇ, ਪਰ ਅਸੀਂ ਹੁਣ ਉਹਨਾਂ ਨੂੰ ਰਾਜ ਦਵਾਂਗੇ, ਉਹਨਾਂ ਗਰੀਬਾਂ ਨੂੰ ਰਾਜ ਦਵਾਂਗੇ ਜਿਨ੍ਹਾਂ ਨੂੰ ਇਹ ਲਤਾੜਦੇ ਨੇ।
ਓਏ ਕਹੇ ਕਦੋਂ ਗੁਰੂ ਦਈ ਪਾਤਸ਼ਾਹੀ।
ਕਿਉਂਕਿ ਜੇ ਇਹਨਾਂ ਨੂੰ ਰਾਜ ਦੇ ਵੀ ਦਿੱਤਾ ਰਾਜਿਆਂ ਨੂੰ, ਤੇ ਇਹਨਾਂ ਨੇ ਰਾਜ ਲੈ ਕੇ ਵੀ ਮੁੱਕਰ ਜਾਣਾ। ਇਹਨਾਂ ਕਹਿਣਾ ਅਸੀਂ ਬਾਹਾਂ ਦੇ ਜ਼ੋਰ ਨਾਲ ਰਾਜ ਲਿਆ। ਇਹ ਖਾਲਸਾ ਜੀ ਸ਼ੁਰੂ ਤੋਂ ਚੱਲਦਾ ਆ। ਜਿਹੜੇ ਹਕੂਮਤਾਂ ਦੇ ਵਿੱਚ ਹੁੰਦੇ ਨੇ, ਹੁਕਮਰਾਨ ਹੁੰਦੇ ਨੇ, ਉਹ ਭਾਵੇਂ ਪਹਿਲਾਂ ਡਿਕਟੇਟਰਸ਼ਿਪ, ਭਾਵੇਂ ਡੈਮੋਕ੍ਰੇਸੀ, ਰਾਜ ਭਾਵੇਂ ਜਨਤਾ ਵੋਟਾਂ ਪਾ ਕੇ ਦਵੇ, ਪਰ ਫਿਰ ਵੀ ਕਹਿੰਦੇ ਸਰਕਾਰ ਆਪੇ ਬਣਾ ਲਈ। ਸੋ ਇਹ ਸ਼ੁਰੂ ਤੋਂ ਚੱਲਦਾ ਆ। ਜਦੋਂ ਰਾਜ ਗੱਦੀ ਤੇ ਬੈਠ ਜਾਂਦੇ ਸੀ ਤਾਂ ਅੱਖਾਂ ਫੇਰ ਕੇ ਆਪਣੇ ਵਾਅਦਿਆਂ ਤੋਂ, ਇਕਰਾਰਾਂ ਤੋਂ ਮੁੱਕਰ ਜਾਂਦੇ ਸੀ। ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੇ ਰਾਜ ਲੈ ਕਰਕੇ ਵੀ ਮੁੱਕਰ ਜਾਣਾ ਕਿ ਅਸੀਂ ਰਾਜ ਆਪਣੀਆਂ ਬਾਹਾਂ ਦੇ ਜ਼ੋਰ ਨਾਲ ਲਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਮੈਂ ਗਰੀਬਾਂ ਨੂੰ, ਲੋੜਵੰਦਾਂ ਨੂੰ ਉਠਾ ਕਰਕੇ ਦੁਨੀਆਂ ਦੀ ਬਾਦਸ਼ਾਹੀ ਤੇ ਗੁਰੂ ਨਾਨਕ ਦੇ ਘਰ ਦੀ ਪਾਤਸ਼ਾਹੀ ਵੰਡਾਂਗਾ।
ਜਾਣੇ ਗੁਰ ਦਈ ਹੈ ਮਾਏ।
ਖਾਲਸਾ ਜੀ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਡੇ ਮਾਈ ਬਾਪ ਨੇ। ਅੱਜ ਅਸੀਂ ਸੀਸ ਤੇ ਦਸਤਾਰਾਂ ਸਜਾ ਕੇ ਹਰ ਇੱਕ ਮੁਲਕ ਦੇ ਵਿੱਚ ਜਾ ਕੇ ਵੀ ਜੇ ਗੁਰੂ ਕਾ ਨਿਸ਼ਾਨ ਚਲਾਉਂਦੇ ਹਾਂ, ਤੇ ਸੱਚੀ ਗੱਲ ਇਹ ਹੈ ਕਿ ਇਹ ਸਾਡੀ ਕਮਾਈ ਨਾਲ ਨਹੀਂ, ਇਹ ਮੁਲਕਾਂ ਦੇ ਵਿੱਚ ਜੇ ਅੱਜ ਸਿੱਖਾਂ ਦੀ ਸਰਦਾਰੀ ਹੈ, ਇਹ ਗੁਰੂ ਗੋਬਿੰਦ ਸਿੰਘ ਦੀ ਰਹਿਮਤਾਂ ਨਾਲ ਹੈ। ਧੰਨ ਗੁਰੂ ਗੋਬਿੰਦ ਸਿੰਘ ਨੇ ਗਰੀਬਾਂ ਨੂੰ, ਲੋੜਵੰਦਾਂ ਨੂੰ, ਮਜ਼ਲੂਮਾਂ ਨੂੰ ਉਠਾ ਕਰਕੇ ਪਾਤਸ਼ਾਹੀਆਂ ਦਿੱਤੀਆਂ ਨੇ।
ਦੋਹਰਾ ਦਈ ਚੀਜ਼ ਚਾਹੇ ਗਰੀਬ ਕੋ ਕਿਉਂ ਅਤ ਦਿਓ ਅਖਾਏ।
ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਲੋਕ ਗਰੀਬ ਕਹਿੰਦੇ ਨੇ, ਕਿਉਂ ਨਾ ਦੁਨੀਆਂ ਦਾ ਰਾਜ ਮੈਂ ਇਹਨਾਂ ਦੀ ਝੋਲੀ ਵਿੱਚ ਪਾ ਦਿਆਂ।
ਜੈ ਦੇਵਾਨ ਘਰ ਗੁਰੂ ਕੋ ਅਬ ਗਰੀਬ ਨਿਵਾਜ ਅਵਾਏ।
ਕਿਉਂਕਿ ਗੁਰੂ ਨਾਨਕ ਦਾ ਘਰ ਗਰੀਬਾਂ ਨੂੰ ਨਿਵਾਜਦਾ ਹੈ। ਇਹ ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਨਤਾਣਿਆਂ ਨੂੰ ਤਾਣ ਦਿੰਦਾ ਹੈ, ਨਿਆਸਰਿਆਂ ਨੂੰ ਆਸਰਾ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਗੁਰੂ ਨਾਨਕ ਦਾ ਘਰ ਤੇ ਅਖਵਾਉਂਦਾ ਹੀ ਗਰੀਬ ਨਿਵਾਜ ਹੈ, ਇਸ ਕਰਕੇ ਹੁਣ ਗਰੀਬਾਂ ਨੂੰ ਨਵਾਜਿਆ ਜਾਵੇਗਾ। ਹੁਣ ਖਾਲਸਾ ਜੀ ਉਹਨਾਂ ਜਾਤਾਂ ਦਾ ਜ਼ਿਕਰ ਆਉਣਾ ਜਿਨ੍ਹਾਂ ਜਾਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਠਾਇਆ ਸੀ। ਸੱਤ ਸਨਾਤ, ਇਹ ਸਨਾਤ ਵੀ ਇੱਕ ਜਮਾਤ ਹੈ, ਇੱਕ ਕੈਟਾਗਰੀ ਹੈ, ਇਹਦੀ ਸੱਤ ਗਿਣਤੀਆਂ ਨੇ। ਤੇ ਦੂਸਰਾ 12 ਜਾਤਾਂ, ਜਿਹੜੀਆਂ ਜਾਤੀਆਂ ਜਿਵੇਂ ਸ਼ਿੰਬੇ, ਨਾਈ, ਜੁਲਾਹੇ, ਜੱਟ, ਬੂਟ, ਸੈਣੀ, ਹਰ ਇੱਕ ਜਾਤਾਂ ਦਾ ਜ਼ਿਕਰ ਹੁਣ ਭਾਈ ਰਤਨ ਸਿੰਘ ਭੰਗੂ ਜੀ ਕਰਨ ਲੱਗੇ ਨੇ।
ਜਾਣੇ ਨੈ ਰਾਜਨੀਤ ਕੀ ਬਾਤ।
ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵਿਚਾਰਿਆ ਕਿ ਜਿਹੜੀਆਂ 12 ਜਾਤਾਂ ਤੇ 7 ਸਨਾਤ ਦੇ ਲੋਕ ਨੇ, ਇਹਨਾਂ ਨੂੰ ਰਾਜਨੀਤੀ ਦਾ ਕੁਝ ਨਹੀਂ ਪਤਾ ਕਿ ਰਾਜਨੀਤੀ ਕੀ ਹੈ, ਰਾਜ ਕਿਵੇਂ ਲੈਣਾ ਹੈ। ਇਸ ਕਰਕੇ ਹੁਣ ਇਹਨਾਂ ਨੂੰ ਰਾਜ ਵਾਸਤੇ ਤਿਆਰ ਕੀਤਾ ਜਾਵੇਗਾ।
ਜੱਟ ਬੂਟ ਕਹਿ ਜੈ ਜਗ ਮਾਹੀ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰ ਕੀਤੀ ਕਿ ਜਿਹੜੇ ਆਪਣੇ ਆਪ ਨੂੰ ਜੱਟ ਬੂਟ ਖਵਾਉਂਦੇ ਨੇ, ਜਿਹੜੇ ਜ਼ਿਮੀਦਾਰੀ ਕਰਦੇ ਨੇ, ਖੇਤੀਬਾੜੀ ਕਰਦੇ ਨੇ, ਇਹਨਾਂ ਨੂੰ ਵੀ ਰਲਾ ਕਰਕੇ ਖਾਲਸੇ ਪੰਥ ਦੇ ਵਿੱਚ ਪਾਤਸ਼ਾਹੀ ਦਿੱਤੀ ਜਾਵੇਗੀ।
ਬਣੀਏ ਬਕਾਲ ਕਿਰਾੜ ਖੱਤਰੀ ਸਦਾਈ।
ਤੇ ਜਿਹੜੇ ਕਲਾਲ ਜਾਤੀ ਦੇ ਲੋਕ ਨੇ, ਜਿਹੜੇ ਆਪਣੇ ਆਪ ਨੂੰ ਬਾਣੀਏ ਅਖਵਾਉਂਦੇ ਨੇ, ਜਿਹੜੇ ਆਪਣੇ ਆਪ ਨੂੰ ਖੱਤਰੀ ਅਖਵਾਉਂਦੇ ਨੇ, ਵੇਖੋ ਉਹਨਾਂ ਉਹਨਾਂ ਜਾਤਾਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਮਹਾਰਾਜ ਨੇ ਰਲਾਇਆ। ਭਾਵੇਂ ਜੱਟ ਨੇ, ਭਾਵੇਂ ਬਾਣੀਏ ਨੇ, ਭਾਵੇਂ ਖੱਤਰੀ ਨੇ, ਕਲਾਲ ਨੇ, ਮਹਾਰਾਜ ਇਹਨਾਂ ਸਾਰਿਆਂ ਨੂੰ ਖਾਲਸੇ ਪੰਥ ਵਿੱਚ ਰਲਾਉਣ ਲੱਗੇ ਨੇ।
ਲੋਹਾਰ ਤਰਖਾਣ ਹੁਤ ਜਾਤ ਕਮੀਨੀ।
ਤੇ ਜਿਹੜੇ ਲੋਹਾਰ ਲੋਕ ਤੇ ਤਰਖਾਣ ਲੋਕ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਸਤਿਗੁਰੂ ਕਹਿੰਦੇ ਇਹਨਾਂ ਨੂੰ ਲੋਕ ਨੀਵਾਂ ਕਹਿੰਦੇ ਨੇ, ਮੈਂ ਇਹਨਾਂ ਕੇ ਉੱਚਾ ਚੱਕ ਦਿਆਂਗਾ ਕਿ ਜਦੋਂ ਦਸਤਾਰਾਂ ਸਜਾ ਕੇ ਦੁਨੀਆਂ ਵਿੱਚ ਵਿਚਰਨਗੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੇ ਨਾਲ ਖਾਲਸਾ ਜੀ ਦੁਨੀਆਂ ਦੇ ਲੋਕ ਗੁਰੂ ਨਾਨਕ ਦਾ ਸਿੱਖ ਕਹਿ ਕੇ ਸਤਿਕਾਰ ਦਿਆ ਕਰਨਗੇ। ਇਹ ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ।
ਛਿਪੋ ਕਲਾਲ ਨੀਚਨ ਪੈ ਕਿਰਪਾ ਕੀਨੀ।
ਤੇ ਜਿਹੜੇ ਸ਼ਿੰਬੇ ਨੇ, ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ, ਭਾਈ ਰਤਨ ਸਿੰਘ ਭੰਗੂ ਕਹਿੰਦੇ ਸ਼ਿੰਬਿਆਂ ਦੇ ਉੱਤੇ ਵੀ ਗੁਰੂ ਗੋਬਿੰਦ ਸਿੰਘ ਨੇ ਅਪਾਰ ਰਹਿਮਤ ਕਰ ਦਿੱਤੀ।
ਗੁਜਰ ਗਵਾਰ ਹੀਰ ਕਰਮ ਕਮ ਜਾਤ।
ਤੇ ਜਿਹੜੇ ਗੁਜਰ ਲੋਕ ਸਨ, ਜਿਹੜੇ ਪੜ੍ਹਾਈ ਬਹੁਤੀ ਨਹੀਂ ਸਨ ਕਰਦੇ, ਤੇ ਲੋਕ ਅਨਪੜ੍ਹ ਕਹਿ ਦਿੰਦੇ ਸੀ, ਗਵਾਰ ਕਹਿ ਦਿੰਦੇ ਸੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਜਾਤ ਨੂੰ ਵੀ ਆਪਣੇ ਨਾਲ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਦਿੱਤੀ।
ਕੰਬੋਏ ਸੂਦਨ ਕੋਈ ਪੁੱਛੇ ਨਾ ਬਾਤ।
ਤੇ ਜਿਹੜੇ ਕੰਬੋਜ ਸਨ, ਕੰਬੋਜ ਜਾਤ ਦੇ ਲੋਕ, ਤੇ ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿ ਦਿੰਦੇ ਸੀ, ਭਾਵ ਉਹਨਾਂ ਜਾਤਾਂ ਨੂੰ ਮਹਾਰਾਜ ਨੇ ਚੱਕਿਆ ਜਿਨ੍ਹਾਂ ਨੂੰ ਮੰਦਰਾਂ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਸੀ। ਵੇਖ ਲਓ, ਗੁਰੂ ਨਾਨਕ ਨੇ, ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਹਰਿਮੰਦਰ ਦਾ ਮਾਲਕ ਬਣਾ ਦਿੱਤਾ। ਭਾਵੇਂ ਕਿ ਮਾਲਕ ਪਰਮਾਤਮਾ ਆਪ ਹੈ, ਪਰ ਖਾਲਸਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਰੀਬਾਂ ਨੂੰ, ਨੀਵਿਆਂ ਨੂੰ ਉਠਾ ਕਰਕੇ ਹਰਿਮੰਦਰ ਸਾਹਿਬ ਦੇ ਨਾਲ ਜੋੜਿਆ। ਸੋਨੇ ਦਾ ਮੰਦਿਰ ਦੇ ਦਿੱਤਾ, ਹਰੀ ਦਾ ਮੰਦਿਰ ਦੇ ਦਿੱਤਾ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅਪਾਰ ਰਹਿਮਤਾਂ ਕੀਤੀਆਂ।
ਜੀਵਰ ਨਾਈ ਰੋੜੇ ਘੁਮਿਆਰ।
ਤੇ ਜਿਹੜੇ ਘੁਮਿਆਰ ਨੇ, ਜਿਹੜੇ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਸੀ, ਤੇ ਜਿਹੜੇ ਖਾਲਸਾ ਜੀ ਚਿੰਬੇ ਤੇ ਅਰੋੜੇ ਜਾਤ ਵਾਲੇ, ਇਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਵਿੱਚ ਰਲਾਇਆ।
ਸਾਈਣੀ ਸੁਨਿਆਰੇ ਚੂੜੇ ਚਮਿਆਰ।
ਤੇ ਜਿਨ੍ਹਾਂ ਨੂੰ ਲੋਕ ਚੂੜਾ ਚਮਿਆਰ ਕਹਿੰਦੇ ਸੀ, ਜਿਨ੍ਹਾਂ ਨੂੰ ਸੈਣੀ ਕਹਿੰਦੇ ਸੀ, ਜਿਹੜੇ ਸੋਨੇ ਦਾ ਕੰਮ ਕਰਦੇ ਸੀ ਸੁਨਿਆਰੇ, ਮਹਾਰਾਜ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਸਾਰਿਆਂ ਨੂੰ ਖਾਲਸੇ ਪੰਥ ਵਿੱਚ ਰਲਾਇਆ।
ਭੱਟ ਬਾਹਮਣ ਹੁਤੇ ਮੰਗਵਾਰ।
ਤੇ ਇੱਕ ਮੰਗਵਾਲ ਕੌਮ ਵੀ ਖਾਲਸਾ ਜੀ ਭਾਰਤ ਵਿੱਚ ਹੁੰਦੀ ਸੀ। ਮੰਗਵਾਲ, ਭੱਟ ਤੇ ਬਾਹਮਣ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਿਨਾਂ ਕਿਸੇ ਵਿਤਕਰੇ ਤੋਂ ਗੁਰੂ ਨਾਨਕ ਦੀ ਸਿੱਖੀ ਬਖਸ਼ੀ।
ਬਹੁ ਰੁਪੀਏ ਲੁਬਾਣੇ ਉਹ ਘੁਮਿਆਰ।
ਤੇ ਜਿਹੜੇ ਲੁਬਾਣੇ ਜਾਤ ਦੇ ਗੁਰੂ ਨਾਨਕ ਦੇ ਸਿੱਖ ਬਣੇ, ਕਹਿੰਦੇ ਮਹਾਰਾਜ ਕਿ ਲੁਬਾਣਿਆਂ ਨੂੰ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਖਾਲਸੇ ਪੰਥ ਵਿੱਚ ਰਲਾਇਆ।
ਇਨ ਗਰੀਬ ਸਿੰਘਨ ਕਉ ਦਇ ਪਾਤਸ਼ਾਹੀ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਰੀਬਾਂ ਸਿੱਖਾਂ ਨੂੰ ਪਾਤਸ਼ਾਹੀਆਂ ਦਿੱਤੀਆਂ। ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਉਹ ਪਾਤਸ਼ਾਹੀ ਦਿੱਤੀ ਜਿਹੜਾ ਸੰਸਾਰ ਦੇ ਤਖਤੇ ਦੇ ਉੱਤੇ ਗੁਰੂ ਨਾਨਕ ਦੇ ਸਿੱਖਾਂ ਤੋਂ ਕੋਈ ਖੋ नहीं सकदा।
ये याद रखे हमरी गुरियाई।
सतगुरु गुरु गोबिंद सिंह ने पातशाहियां दित्तियां, इसे करके गुरु का सिख दुनिया दे जिस मर्जी कोने ते होवे, अज भी खालसा जी ना गुरु नानक साहब नूं भुलदा ते ना ही धन गुरु गोबिंद सिंह नूं भुलदा, क्योंकि पातशाहियां दुनिया दे बादशाह ने नहीं, दीन दुनी दे मालक गुरु गोबिंद सिंह पातशाह ने दित्ती है।
तो सद सतगुरु सिख ललकारे।
जदों महाराज ने विचार कर ली के इन्हां नीवियां जातां वालियां नूं अपने चरणा विच नवास बख्शना है, सतगुरु सच्चे पातशाह ने उस वक्त सिखां नूं इक ललकार मारी।
ਅੜੋ ਸ਼ਸਤਰਨ ਲੇਹੋ ਤੁਰਕਨ ਮਾਰੇ।
ਗੁਰੂ ਗੋਬਿੰਦ ਸਿੰਘ ਜੀ ਨੇ ਲਲਕਾਰਿਆ ਸਿੱਖਾਂ ਨੂੰ ਕਿ ਖਾਲਸਾ ਜੀ ਆਪਣੇ ਹੱਥ ਦੇ ਵਿੱਚ ਸ਼ਸਤਰ ਪਕੜ ਕਰਕੇ ਤੁਰਕਾਂ ਦਾ ਮੁਗਲ ਹਕੂਮਤ ਦਾ ਰਾਜ ਮਲੀਆ ਮੇਟ ਕਰ ਦੋ। ਆਪਾਂ ਪੁੱਛਦੇ ਹਾਂ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਕਿਵੇਂ ਮਿਲੇਗੀ? ਆਪਾਂ ਜਿੰਨੇ ਵੀ ਹਾਂ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਚਾਹੁੰਦੇ ਹਾਂ, ਤੇ ਮਹਾਰਾਜ ਕਹਿੰਦੇ ਮੇਰੀ ਖੁਸ਼ੀ ਤਾਂ ਮਿਲੇਗੀ ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਿ ਜਦੋਂ ਮੇਰੇ ਦਰਸ਼ਨਾਂ ਵਾਸਤੇ ਆਵੇਂ ਸਿੱਖਾ ਸ਼ਸਤਰ ਹੱਥ ਵਿੱਚ ਪਕੜ ਕੇ ਆਈ। ਕਮਰ ਕੱਸਾ ਜੋ ਦੇਹੋ ਦਿਖਾਈ, ਤੋ ਹਮਰੀ ਖੁਸ਼ੀ ਮਿਲੇ ਅਧਿਕਾਈ। ਜਿਹੜਾ ਸਿੱਖ ਸ਼ਸਤਰ ਪਕੜ ਕੇ ਤਿਆਰ ਬਰ ਤਿਆਰ ਹੋ ਕੇ ਆਵੇਗਾ, ਉਸ ਸਿੱਖ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਬਹੁਤ ਜ਼ਿਆਦਾ ਹੋਵੇਗੀ। ਖਾਲਸਾ ਜੀ, ਇਹ ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਲਲਕਾਰ ਦਿੱਤੀ। ਸਿੱਖਾਂ ਦੇ ਅੰਦਰ ਜਜ਼ਬਾ ਭਰਨ ਵਾਸਤੇ ਮਹਾਰਾਜ ਨੇ ਇਹ ਅਲਾਹੀ ਬਚਨ ਕੀਤੇ।
ਦੋਹਰਾ ਤੋ ਸਿੱਖਨ ਨੈ ਨਹਿ ਮੰਨਿਓ, ਤੁਰਕਨ ਤੇ ਖੋਫ ਕੀਨ।
ਪਰ ਜਿਸ ਮੁਗਲ ਹਕੂਮਤ ਨੇ 700 ਸਾਲ ਤੋਂ ਭਾਰਤ ਨੂੰ ਖਾਲਸਾ ਜੀ ਗੁਲਾਮ ਬਣਾਇਆ ਸੀ, ਉਹ ਇੱਕ ਵਾਰ ਡਰ ਗਏ। ਮੁਗਲ ਹਕੂਮਤ ਦੇ ਭੈ ਦੇ ਵਿੱਚ ਤੁਰਕਾਂ ਤੋਂ ਖੌਫ ਖਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਨੂੰ ਮੰਨਣ ਤੋਂ ਇੱਕ ਵਾਰ ਇਨਕਾਰ ਜਿਹੀ ਕਰਨ ਲੱਗੇ।
ਉਨ ਪੈ ਪੋਜੇ ਅਤ ਕਣੀ, ਕਬ ਛੋਡੇ ਰਾਜ ਜ਼ਮੀਨ।
ਕਹਿਣ ਲੱਗੇ ਮਹਾਰਾਜ, ਮੁਗਲ ਹਕੂਮਤ ਕੋਲ ਫੌਜਾਂ ਬਹੁਤ ਨੇ, ਸਿਪਾਹੀ ਬਹੁਤ ਨੇ, ਉਹ ਰਾਜਾਂ ਉਹ ਜ਼ਮੀਨਾਂ ਜਾਇਦਾਦਾਂ ਜਗੀਰਾਂ ਕਿਵੇਂ ਛੱਡਣਗੇ?
ਚੋ ਪਈ ਤੋ ਸੁਖਨ ਯੋ ਮੰਨੀ ਨ ਬਾਤ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਹੱਥ ਵਿੱਚ ਸ਼ਸਤਰ ਪਕੜ ਕੇ ਮੁਗਲ ਹਕੂਮਤ ਦੇ ਖਿਲਾਫ ਜੰਗ ਕਰੋ, ਤੇ ਸਿੱਖਾਂ ਨੇ ਇਹ ਗੱਲ ਉਸ ਕਵਾਰ ਮੰਨੀ ਨਾ। ਸੋਚਣ ਲੱਗੇ ਉਹਨਾਂ ਕੋਲ ਫੌਜਾਂ ਬਹੁਤ ਨੇ, ਮਹਾਰਾਜ ਨੂੰ ਬਚਨ ਕਰਨ ਲੱਗੇ।
ਹਮ ਤੇ ਤੁਰਕ ਕਬ ਮਾਰੇ ਜਾਤ,
ਕਿ ਮਹਾਰਾਜ ਅਸੀਂ ਗਰੀਬ ਨਮਾਣੇ, ਸਾਡੇ ਤੋਂ ਤੁਰਕ ਕਿਵੇਂ ਮਰਨਗੇ, ਉਹ ਮੁਗਲ ਸਿਪਾਹੀ ਕਿਵੇਂ ਮਾਰੇ ਜਾਣਗੇ?
ਅਸੀਂ ਚਿੜੀਆਂ ਮੈਂ ਸਾਨੀ ਬਾਜ,
ਸੱਚੇ ਪਾਤਸ਼ਾਹ ਅਸੀਂ ਚਿੜੀਆਂ ਵਰਗੇ ਹਾਂ, ਤੇ ਉਹ ਬਾਜਾਂ ਵਰਗੇ ਨੇ, ਚਿੜੀਆਂ ਦਾ ਬਾਜਾਂ ਦੇ ਨਾਲ ਮੁਕਾਬਲਾ ਨਹੀਂ ਹੋ ਸਕਦਾ।
ਹਮ ਛੇਲੇ ਵੈਬ ਗਿਆੜਨ ਸਾਜ,
ਪਾਤਸ਼ਾਹ ਜੀ ਉਹ ਅਸੀਂ ਤੇ ਭੇਡਾਂ ਬੱਕਰੀਆਂ ਵਰਗੇ ਹਾਂ, ਤੇ ਜਿਹੜੇ ਮੁਗਲ ਹਕੂਮਤ ਦੇ ਬਾਦਸ਼ਾਹ ਨੇ ਉਹ ਤੇ ਬਘਿਆੜ ਨੇ, ਬੱਬਰ ਸ਼ੇਰ ਨੇ, ਉਹ ਤੇ ਇੱਕ ਦਹਾੜ ਮਾਰਨਗੇ, ਸੀ ਡਰ ਜਾਵਾਂਗੇ। ਮਹਾਰਾਜ, ਭੇਡਾਂ ਬੱਕਰੀਆਂ ਦਾ ਬਘਿਆੜਾਂ ਦੇ ਨਾਲ ਸ਼ੇਰਾਂ ਦੇ ਨਾਲ ਕੀ ਮੁਕਾਬਲਾ ਹੈ? ਮਹਾਰਾਜ, ਤੁਸੀਂ ਹੀਰਨਾਂ ਦੇ ਕੋਲੋਂ ਸ਼ੇਰਾਂ ਦਾ ਸ਼ਿਕਾਰ ਕਿਵੇਂ ਕਰਾਵੋਗੇ? ਵੇਖੋ ਖਾਲਸਾ ਜੀ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸ਼ਸਤਰ ਪਕੜਾਏ, ਉਸ ਵਕਤ ਹਾਲਾਤ ਕੀ ਸਨ? ਭਾਰਤ ਦੇ ਲੋਕ ਖੁਦ ਇਹ ਕਬੂਲ ਕਰ ਚੁੱਕੇ ਸਨ ਕਿ ਅਸੀਂ ਗੁਲਾਮ ਹਾਂ, ਤੇ ਸਾਡਾ ਜਨਮ ਹੀ ਗੁਲਾਮ ਰਹਿਣ ਲਈ ਹੋਇਆ। ਭਾਰਤ ਦੇ ਲੋਕ ਮੰਨ ਚੁੱਕੇ ਸਨ ਕਿ ਅਸੀਂ ਭੇਡਾਂ ਬੱਕਰੀਆਂ ਵਰਗੇ, ਚੀੜੀਆਂ ਵਰਗੇ, ਹਿਰਨਾਂ ਵਰਗੇ ਹਾਂ, ਤੇ ਬਾਦਸ਼ਾਹ ਬਾਜਾਂ ਵਰਗੇ, ਸ਼ੇਰਾਂ ਵਰਗੇ, ਬਘਿਆੜਾਂ ਵਰਗੇ ਨੇ। ਪਰ ਵੇਖੋ, ਗੁਰੂ ਗੋਬਿੰਦ ਸਿੰਘ ਨੇ ਪਤਾ ਹੀ ਨਹੀਂ ਕਿ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਕੀ ਭਰ ਦਿੱਤਾ। ਜਿੰਨੇ ਵੀ ਪੰਜ ਚੂਲੇ ਛਕੇ ਖਾਲਸਾ ਜੀ, ਉਹ ਚੀੜੀਆਂ ਤੋਂ ਬਾਜ ਬਣ ਕੇ ਮੁਗਲ ਹਕੂਮਤ ਦਾ ਰਾਜ ਮਲੀਆ ਮੇਟ ਹੀ ਕਰਦਾ ਰਿਹਾ। ਪਤਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਕੀ ਭਰਿਆ, ਕਿ ਜਦੋਂ ਅੰਮ੍ਰਿਤ ਛਕਣ ਆਇਆ ਭਾਵੇਂ ਭੇਡਾਂ ਵਰਗਾ ਸੀ, ਪਰ ਜਦੋਂ ਅੰਮ੍ਰਿਤ ਛਕ ਕੇ ਗੁਰੂ ਦਰਬਾਰ ਤੋਂ ਬਾਹਰ ਗਿਆ, ਤੇ ਮਹਾਰਾਜ ਨੇ ਬੱਬਰ ਸ਼ੇਰਾਂ ਦਾ ਰੂਪ, ਗੁਰੂ ਗੋਬਿੰਦ ਸਿੰਘ ਨੇ ਆਪਣਾ ਰੂਪ ਬਖਸ਼ ਦਿੱਤਾ। ਸੋ ਗੁਰੂ ਕੇ ਸਿੱਖ ਇੱਕ ਵਾਰ ਭੈ ਪੀ ਧੋ ਕੇ ਕਹਿੰਦੇ, ਮਹਾਰਾਜ ਤੁਸੀਂ ਹਿਰਨਾਂ ਦੇ ਕੋਲੋਂ ਸ਼ੇਰਾਂ ਦਾ ਸ਼ਿਕਾਰ ਕਿਵੇਂ ਕਰਾਓਗੇ?
ਲੋਤੀ ਕੋ ਪਾਣੀ ਮਗਰੀ ਪਰ ਚੜਾਓ।
ਲੋਤੀ ਦਾ ਇੱਕ ਭਾਵ ਹੈ ਉਹ ਨਦੀਆਂ ਜਿਹੜੀਆਂ ਪਹਾੜਾਂ ਤੋਂ ਥੱਲੇ ਨੂੰ ਆਉਂਦੀਆਂ ਨੇ, ਛੋਟੀਆਂ ਨਦੀਆਂ, ਝਰਨੇ। गुरु के सिख कहन लगे महाराज लोती तो भाव ओ छोटियां नदियां पहाड़ा तो थले आउंदियां ते वेखियां ने पर नदियां झरनियां दा पानी कदे वापस पहाड़ा ते चढ़दा नहीं वेखिया ते असी ओ लोती नदियां हां जेड़ियां सरकारां तो थले नूं आ रहियां ते सरकार ओ पहाड़ है असी दोबारा किवें चढ़ सकदे हां। भाव इस तरह दुनियावी उदाहरण दे के अपने हालात दसदे ने महाराज के साडा मुगल हकूमत दे नाल कोई टाकरा नहीं असी लोती नदियां वर्गे आ ते मुगल हकूमत पहाड़ा वर्गी है। उन्हां कोल ते सिपाही बड़े तगड़े ने पठान बड़े तगड़े ने उन्हां कोल फौजां बहुत तगड़ियां ने असी ते जट बूट जिमीदारा करन वाले असी तरखान लोग टाकरा किवें करांगे। पातशाह तुसी ते सारे नीवें लोकां नूं टोल लिया भाव लब लिया ते नीवें लोक नीवियां जातां वाले लोक किस तरह बादशाह दा मुकाबला कर सकदे ने। महाराज असी ते कदे शस्त्र वेख्या भी नहीं शस्त्रां नूं पकड़ना ते बहुत दूर दी गल है असी सारे शस्त्रहीन हां।
ललकारो राजपूते राजे
इस करके तुसी एक काम करो साड़ी खैर मनाओ सानू छड करके राजपूतां नू ललकारो लड़ना जंग युद्ध करना ते राजपूतां दा काम है असी मुगल हकूमत खिलाफ लड़ नहीं सकदे।
जो सवारे तुमरो काजे
महाराज ओही आप दे बचना ते पहरा दे करके मुगल हकूमत दा राज मलिया मेट करके कार्ज सवार सकदे आ। खालसा जी ए इतिहास ए वी गल दर्शाउंदा है के जेड़े लोग कहंदे सिखी विच करामात नहीं गुरु विच करामात नहीं इत्तों वड्डी करामात की होवेगी के जिन्हां ने करद ना पकड़ी होवे जिन्हां ने कदे चिड़ी ना मारी होवे। जदों गुरु गोबिंद सिंह महाराज दी निगाह पई खंडे बाटे दी पौल लई ते उन्हां चिड़ियां ने बाजां वर्गे बादशाहां दा भी शिकार करके विखाया उन्हां भेड़ां बकरियां ने बघियाड़ां नूं मार के बखाया। ए सब तो वड्डी करामात सी के गुरु गोबिंद सिंह महाराज ने ऐसा जज्बा भर दिता गुरु के खालसे पंथ दे अंदर के इन्हां दा बंद बंद ते कटिया जांदा सी पर फिर भी नहीं सन मरदे इन्हां दा सीस धड़ तों जुदा हो जांदा सी पर दोबारा फिर सिर तली ते धर के मुगल हकूमत दा राज मलिया मेट करके ही फिर खालसा जी गुरु चरणा विच जाके नमस्कार करदे सन। सो ए सतगुरु दी रहमत सतगुरु दी कृपा है।
दोहरा तो श्री सतगुरु सोचियो क्या या सिखण की ना
जदों सिखां दीआं ए भोलियां जीआं गल्लां सुनियां डर वालियां ते गुरु गोबिंद सिंह कहन लगे सिख किस तरह दे बचन कर रहे ने।
हम चै दे पातशाही सिखन उनने नाहे नाहे की ना
असी इन्हां नूं पातशाह बनाउणा चाहुंदे आ पातशाहियां देणियां चाहुंदे आ ते घुमणा करी जांदे ने ना करी जांदे ने इनकार करी जांदे ने। महाराज कहंदे सी ते गुरु नानक दे तख्त दा मालक गुरु नानक दे घर दी पातशाही इन्हां दी झोली विच पौणी चाहुंदे आ ए फिर भी डरी जांदे ने ना नुक्कर करी जांदे ने।
जौ पई उते गुरु श्री जानी जान
पर खालसा जी गुरु गोबिंद सिंह जानी जान सतगुरु है कलगियां वाले पातशाह नूं पता है के किस तरह तख्ता पलटाउणा है।
सभी विधि गुरु लई पछाण
महाराज ने फिर जान लिया भी सिख ए संगत डर क्यों रही है भारत दी जनता बादशाहां दी गुलाम क्यों बनी हुई है।
यह चरण पहल तै शात स्वरूप
धन गुरु गोबिंद सिंह महाराज ने जान लिया के अज तक सिखां नूं चरणा अमृत दिता जांदा है चरणा अमृत सिखां पिलाया गुरु नानक साहिब तो लैके गुरु तेग बहादुर सच्चे पातशाह तक जदों कोई सिखी विच आउंदा सी उहनूं चरणा दी पौल दित्ती जांदी सी सतगुरु दे चरणा नूं धो करके चरणा अमृत पिलाया जांदा सी। सतगुरु गुरु गोबिंद सिंह महाराज ने विचार कीती कि अज तक इह चरण पौल दे आदि ने इन्हां विच शांति बहुत है इह संत सरूप ने गुरु गोबिंद सिंह ने जान लिया कि इसे करके जंग करन लई तैयार नहीं क्योंकि इह चरणा अमृत लैंदे ने चरण पौल लैंदे ने।
तेज नाहे यह माहे अनूप
पर इन्हां विच इसे करके तेज नहीं इसे करके राजबल नहीं सिपाही गुण नहीं है।
दोहरा सेली टोपी सिर तर दासे नाम कहाए।
खालसा जी अज गुरु के सिख सीस ते दस्तारा दमाले सजाउंदे ने। गुरु गोबिंद सिंह दे पुत्तर ते गुरु गोबिंद सिंह दियां धीआं भी सीस ते दस्तारा दमाले सजाउंदियां, पर एक कृपा गुरु गोबिंद सिंह महाराज ने कीती, बराबरता ही बख्शी ते पातशाह बनाया। पर पहला ए हालात सन के संगत अपने शीश दे उत्ते सैली टोपी धरिया करदी सी, धागे नाल बनी हुई टोपी। ओ अपने सिर ते सिर नूं ढकण वास्ते सैली टोपी पाया करदे सी ते अपने आप नूं दास कहाया करदे सन, जिवें धर्म दास जी, दया राम जी, भाव अपने नाम नाल सिंह नहीं सन लाउंदे, दास लाउंदे सन। गुरु गोबिंद सिंह ने जान लिया कि हजे ते इन्हां दा बाणा ही जंग युद्ध करन वास्ते तैयार नहीं।
कुटी दया मद रूप धर इमन शास्त्र फड़ाए।
पातशाह ने जान लिया के गुरु नानक साहब तो लै करके गुरु तेग बहादुर जी तक इन्हां दे अंदर दया दा पाठ है, संत दा पाठ है, हुण इन्हां दे अंदर सिपाही दा पाठ पढ़ाउणा पवेगा, राज बल भरना पवेगा, ताही ए शस्त्र पकड़न लई तैयार होणगे।
जो पई अब सिखन रूप पलटाईए।
उस वक्त फिर गुरु गोबिंद सिंह ने विचार कर लई कि हुण मैं सिखां दा रूप पलटा देंगा।
तेज धारी जिम लख भौ खाईए।
ऐसा रूप खालसे नूं बख्श दवांगा कि जिथे गुरु का खालसा खड़ जावेगा, जेड़ा कोई पापी होवेगा, जुलमी होवेगा, मेरे खालसे दा रूप वेख के ही भय भीत हो जाएगा। खालसा जी, ए गुरु गोबिंद सिंह महाराज ने कृपा करके खास रूप खालसे नूं बख्शिया। ए सच है, जंग दे मैदान दे अंदर जदों बाबा दीप सिंह लड़दे सी, अद्धे बाबा दीप सिंह दा रूप वेख के ही मरी जांदे सी, भय भीत होई जांदे सी। पर ए रूप तां मिलदा है जदों गुरु का सिख दमाला सजा के बाणी पढ़दा है। इबादत तो बिना ताकत नहीं आती, भगती तो बिना शक्ति नहीं आती। महाराज ने कृपा की, रूप पलटाया, खालसे नूं ऐसा तेज प्रतापी चेहरा दिता कि जेड़ा जुलमी पापी हुंदा वो खालसे दा चेहरा वेख करके ही भय भीत हो जाता है। गुरु गोबिंद सिंह जी ने सोचा अज तक ये दास अपने नाम नाल लाउंदे ने, हुण ऐसा नाम इन्हां दे नामां दे नाल जोड़ देंगे, ऐसा लकब जोड़ देंगे कि जदों अपने नाम दे नाल उस शब्द की वरतों करनगे ते इन्हां दे अंदर वीर रस भर जाएगा। खालसा जी, इस करके अज गुरु के सिखां दे नाम दे नाल सिंह शब्द लगदा ते गुरु की धीआं दे नाम दे नाल कौर शब्द लगदा। सो सानू भी चाहिदा कि अपनियां जातां नूं छड करके जो गुरु साहब ने सानू दिता है उस शब्द नूं अपने नाम नाल लाइए, क्योंकि जे जातां दे नाम लावांगे ते सच जाणियो उहदे विच किते ना किते साडी पहचान नजर आवेगी, साडी हस्ती नजर आवेगी। पर जिदन गुरु के पुत्र गुरु के सिख नाम नाल सिंह लाउणगे, गुरु कीआं धीआं नाम दे नाल कौर लाउणगीआं, उदन तुहाडे नाम दे विच्चों वी गुरु गोबिंद सिंह दी पहचान नजर आवेगी, माता साहिब देवां दी पहचान नजर आवेगी। सो महाराज ने सोचिया कि हुण इन्हां दा नाम एडे नाल ऐसा शब्द जोड़ देंगे, जिस शब्द नूं नाम दे नाल जोड़िया जदों नाम पुकारनगे ते खालसा जी वीर रस भरपूर हो जाएगा।
कर पौहल इने तेज पलैया।
महाराज कहण लगे अज तक चरण पौल लैंदे सी, हुण ऐसी तेज पौहल दे देंगे, जिहड़ा भी पौहल लवेगा वह भेड़ां बकरियां तो बब्बर शेर बन जावेगा।
यो सतगुरु श्री चित ले उतार।
इस तरह धन गुरु गोबिंद सिंह महाराज जी ने फैसला ले लिया।
सो उद्दम कियो गुरु विचार।
तां इस विचार तो बाद कलगी धर पातशाह गुरु गोबिंद सिंह महाराज ने एक उद्दम किया।
छत्री रूप सुंदर अत लागे।
के महाराज जी ने गुरु के खालसे नु छत्री तो भाव शस्त्र धारी रूप दे दिता। जिथे बाणी दिती उथे महाराज ने अकाली बाणा दे दिता। सच है खालसा जी, अज जे आपां अपने जीवन विच अनुभव करिए, कोई भी गुरु का सिख अरदास करके सीस ते दमाला सजा के बाणा धारण करे ते खुद अनुभव करांगे कि पहला नालो रूप दे विच प्रताप भी वध होवेगा, तेज भी वध होवेगा, क्योंकि बाणे दे विच कला गुरु गोबिंद सिंह दी वरतेगी। ਦਸਤਾਰਾਂ ਦੇ ਵਿੱਚ ਦਮਾਲਿਆਂ ਦੇ ਵਿੱਚ ਕਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਰਤੇਗੀ। ਮਹਾਰਾਜ ਨੇ ਕਿਰਪਾ ਕੀਤੀ, ਸ਼ਸਤਰ ਧਾਰੀ ਬਾਣਾ ਗੁਰੂ ਕੇ ਖਾਲਸੇ ਨੂੰ ਦਿੱਤਾ। ਮਹਾਰਾਜ ਕਹਿਣ ਲੱਗੇ, ਇਹਨਾਂ ਦੇ ਸਿਰਾਂ ਦੇ ਉੱਤੇ ਇਹ ਕੇਸਾ ਧਾਰੀ ਹੋਣਗੇ ਤੇ ਕੇਸਾ ਧਾਰੀ ਹੋਣ ਦੇ ਨਾਲ ਨਾਲ ਸੇਲੀ ਟੋਪੀ ਨਹੀਂ ਬਲਕਿ ਸੀਸ ਦੇ ਉੱਤੇ ਦਸਤਾਰਾਂ ਸਜਾਉਣਗੇ, ਦਮਾਲੇ ਸਜਾਇਆ ਕਰਨਗੇ। ਇਹ ਮਹਾਰਾਜ ਨੇ ਕਿਰਪਾ ਕੀਤੀ ਕਿ ਸਾਨੂੰ ਦਸਤਾਰਾਂ ਸਾਨੂੰ ਦਮਾਲੇ ਦਿੱਤੇ, ਜਿਨ੍ਹਾਂ ਦਸਤਾਰਾਂ ਦਮਾਲਿਆਂ ਦੀ ਸ਼ਾਨ ਦਾ ਮੁਕਾਬਲਾ ਖਾਲਸਾ ਜੀ ਸੰਸਾਰ ਤੇ ਕੋਈ ਵੀ ਨਹੀਂ ਕਰ ਸਕਦਾ।
ਨਾਮ ਸਿੰਘ ਹੁਤੋ ਛਤਰਨ ਕੇਰੋ
ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ, ਇਹਨਾਂ ਦੇ ਨਾਮ ਨਾਲ ਸਿੰਘ ਸ਼ਬਦ ਲਾ ਦਿਆਂਗੇ ਕਿਉਂਕਿ ਸਿੰਘ ਦਾ ਭਾਵ ਹੁੰਦਾ ਬੱਬਰ ਸ਼ੇਰ, ਸਿੰਘ ਦਾ ਭਾਵ ਹੁੰਦਾ ਬਘਿਆੜ, ਤੇ ਇਹਨਾਂ ਨੂੰ ਬਘਿਆੜ ਬਣਾ ਦਿਆਂਗੇ।
ਸ੍ਰੀ ਗੁਰੂ ਜਾਣਿਓ ਯਹੀ ਭਲੇਰੋ,
ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਬਾਤ ਨੂੰ ਭਲਾ ਜਾਣ ਕਰਕੇ ਫੈਸਲਾ ਲੈ ਲਿਆ।
ਖੰਡੈ ਪਹੁਲ ਚਿੱਤ ਮਦ ਠਈ,
ਮਹਾਰਾਜ ਨੇ ਸੋਚ ਲਿਆ ਕਿ ਹੁਣ ਇਹਨਾਂ ਨੂੰ ਖੰਡੇ ਦੀ ਪਹੁਲ ਦੇ ਦਿਆਂਗੇ। ਖਾਲਸਾ ਜੀ, ਇਹ ਪਹਿਲੀ ਰਹਿਤ ਹੈ ਸਿੱਖ ਵਾਸਤੇ, ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਹੁਲ ਸ਼ਕੈ। ਇਹੀ ਮਹਾਰਾਜ ਨੇ ਕਿਰਪਾ ਕੀਤੀ, ਪਹਿਲੀ ਰਹਿਤ ਦੱਸੀ ਕਿ ਖੰਡੇ ਦੀ ਪੌਲ ਲਵੇ, ਜਿਹੜਾ ਖੰਡੇ ਦੀ ਪੌਲ ਲਵੇਗਾ ਅੰਮ੍ਰਿਤ ਛਕੇਗਾ, ਉਹਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਰੂਪ ਬਖਸ਼ ਦੇਣਗੇ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਹ ਸੋਚਿਆ ਕਿ ਹੁਣ ਸਿੱਖਾਂ ਨੂੰ ਖੰਡੇ ਦੀ ਪੌਲ ਦੇ ਕਰਕੇ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਜੋ ਗੁਰੂ ਕੀ ਸੰਗਤ ਸਦਵਾਉਂਦੀ ਸੀ ਉਸ ਗੁਰੂ ਕੀ ਸੰਗਤ ਤੋਂ ਗੁਰੂ ਕਾ ਖਾਲਸਾ ਪੰਥ ਬਣਾ ਦਿੱਤਾ।
ਖਾਲਸਾ ਹਟੀ,
ਮਹਾਰਾਜ ਕਹਿੰਦੇ ਖੰਡੇ ਦੀ ਪੌਲ ਲੈ ਕਰਕੇ ਇਹ ਖਾਲਸਾ ਪ੍ਰਗਟ ਹੋਵੇਗਾ, ਤੇ ਜਿਹੜਾ ਖਾਲਸਾ ਵੱਡੇ ਵੱਡੇ ਜ਼ੁਲਮੀ ਬਾਦਸ਼ਾਹਾਂ ਦੇ ਤਖਤ ਪਲਟਾ ਦੇਵੇਗਾ, ਰਾਜ ਮਲੀਆ ਮੇਟ ਕਰ ਦੇਵੇਗਾ।
ਬੜੇ ਪਾਤਸ਼ਾਹ ਵੀ ਇਮ ਇਨ ਖੋਏ,
ਵੱਡੇ ਵੱਡੇ ਬਾਦਸ਼ਾਹਾਂ ਦੇ ਰਾਜ ਖੋ ਕਰਕੇ ਇਹ ਮਜ਼ਲੂਮਾਂ ਦੀ ਲੋੜਵੰਦਾਂ ਦੀ ਮਦਦ ਕਰੇਗਾ।
ਪਾਤਸ਼ਾਹ ਹੋਏ
ਤੇ ਗੁਰੂ ਗੋਬਿੰਦ ਸਿੰਘ ਕਹਿੰਦੇ, ਜਿਹੜੀ ਖਾਲਸੇ ਨੂੰ ਪਾਤਸ਼ਾਹੀ ਦੇਵਾਂਗੇ, ਕਿਸੇ ਇੱਕ ਇਲਾਕੇ ਦੀ ਨਹੀਂ ਦੇਵਾਂਗੇ, ਕਿਸੇ ਇੱਕ ਨਗਰ ਦੀ ਨਹੀਂ ਦੇਵਾਂਗੇ, ਬਲਕਿ ਜਿੱਥੇ ਵੀ ਜਾ ਕਰਕੇ ਗੁਰੂ ਕਾ ਖਾਲਸਾ ਬਹਿ ਜਾਵੇਗਾ, ਸਿੱਖ ਬਹਿ ਜਾਵੇਗਾ, ਉੱਥੇ ਹੀ ਗੁਰੂ ਕੇ ਸਿੱਖ ਦੀ ਪਾਤਸ਼ਾਹੀ ਹੋ ਜਾਵੇਗੀ, ਰਾਜ ਕਾਇਮ ਹੋ ਜਾਵੇਗਾ। ਭਾਵ ਹੰਨੇ ਹੰਨੇ ਦਾ ਭਾਵ ਹੈ, ਜਿੱਥੇ ਵੀ ਜਾ ਕਰਕੇ ਗੁਰੂ ਕਾ ਸਿੱਖ ਖੜ ਜਾਵੇ, ਉੱਥੇ ਗੁਰੂ ਕੇ ਸਿੱਖ ਦਾ ਰਾਜ ਹੁੰਦਾ, ਗੁਰੂ ਕੇ ਖਾਲਸੇ ਦਾ ਰਾਜ ਹੁੰਦਾ। ਇਹ ਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਦੀ ਝੋਲੀ ਵਿੱਚ ਪਾਇਆ।
ਕਾਣ ਕੂਟ ਵਾਂਗ ਲੋਹੇ ਕਰੇ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਲੋਹਾ ਵੱਢਦਾ ਹੀ ਜਾਂਦਾ ਲੱਕੜਾਂ ਨੂੰ, ਬਸ ਜਦੋਂ ਖਾਲਸਾ ਹੱਥ ਵਿੱਚ ਸ਼ਸਤਰ ਪਕੜੇਗਾ, ਇਹ ਜ਼ੁਲਮੀ ਰਾਜਿਆਂ ਨੂੰ ਵੱਢਦਾ ਹੀ ਜਾਵੇਗਾ।
ਖੰਡੇ ਪੋਹਲ ਪੀ ਖੰਡੇ ਉਹ ਨਾ ਟਰੈ,
ਇਹ ਖੰਡੇ ਦੀ ਪੋਹਲ ਲੈ ਕਰਕੇ ਹੱਥ ਵਿੱਚ ਖੰਡਾ ਪਕੜ ਕਰਕੇ ਮੌਤ ਤੋਂ ਵੀ ਨਹੀਂ ਡਰੇਗਾ, ਬਲਕਿ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੌਤ ਨੂੰ ਵੀ ਲਲਕਾਰੇਗਾ।
ਦੋਹਰਾ ਖਾਲਸੋ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੈਂ ਖਾਲਸੇ ਨੂੰ ਖੁਦਾ ਦਾ ਰੂਪ ਬਣਾ ਦਿਆਂਗਾ। ਇਹ ਵੇਖੋ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਹਰ ਜਨ ਦੀ ਏਕ ਹੈ, ਬਿਬ ਵਿਚਾਰ ਕਸ਼ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਮਹਾਰਾਜ ਕਹਿੰਦੇ ਖਾਲਸਾ ਨੂੰ ਖੁਦ ਖੁਦਾ ਬਣਾ ਦਿਆਂਗਾ, ਖਾਲਸਾ ਹੋਵੇ ਖੁਬ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ। ਕਹਿੰਦੇ ਇੰਨੀ ਕਿ ਖੂਬੀ ਖਾਲਸੇ ਵਿੱਚ ਭਰ ਦਿਆਂਗਾ ਕਿ ਖੁਦਾ ਤੋਂ ਬਾਅਦ ਜੇ ਕੋਈ ਨਿਹ ਕਲੰਕ ਹੋਵੇਗਾ, ਜਿਹਨੂੰ ਕਲੰਕ ਕੋਈ ਨਹੀਂ, ਤੇ ਉਹ ਮੇਰਾ ਸਾਹਿਬਜ਼ਾਦਾ ਖਾਲਸਾ ਹੋਵੇਗਾ, ਜਿਹੜਾ ਖੁਦਾ ਦਾ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਕਹਿਲਾਵੇਗਾ।
ਧੰਨ
ਗੁਰੂ ਗੋਬਿੰਦ ਸਿੰਘ ਮਹਾਰਾਜ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਐਸਾ ਖਾਲਸਾ ਪ੍ਰਗਟ ਕਰਾਂਗਾ ਜਿਹੜਾ ਦੁਨੀਆਂ ਦੇ ਰਾਜਿਆਂ ਮਹਾਰਾਜਿਆਂ ਦੀ ਆਨ ਨਹੀਂ ਮੰਨੇਗਾ, ਈਨ ਨਹੀਂ ਮੰਨੇਗਾ, ਬਲਕਿ ਮੇਰਾ ਖਾਲਸਾ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅਧੀਨ ਹੋਵੇਗਾ। ਖਾਲਸਾ ਕਿਸੇ ਦਾ ਗੁਲਾਮ ਨਹੀਂ ਹੋਵੇਗਾ। ਖਾਲਸਾ ਜੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਹੈ ਕਿ ਜੇ ਆਪਾਂ ਇਤਿਹਾਸ ਨੂੰ ਵੇਖੀਏ, ਅੱਜ ਤੱਕ ਜਿੰਨੇ ਵੀ ਪੀਰ ਪੈਗੰਬਰ ਆਏ ਦੁਨੀਆਂ ਤੇ, ਉਹਨਾਂ ਨੇ ਆਪਣੇ ਪੈਰੋਕਾਰ ਪੈਦਾ ਕੀਤੇ, ਆਪਣੇ ਚੇਲੇ ਬਣਾਏ। ਅੱਜ ਤੱਕ ਇਤਿਹਾਸ ਦੇ ਵਿੱਚ ਕਿਤੇ ਨਹੀਂ ਮਿਲਦਾ ਕਿਸੇ ਵੀ ਮਜ਼ਹਬ ਨੂੰ ਵੇਖੀਏ कि उस मजहब के मुरशद ने अपने चेलिया नू अपना तख्त दे दिता हो। जे खालसा जी हर एक मजहब नू वाचिए ते एहो नजर आवेगा कि पीर फकीर मुरशद तख्त ते बैठते ने, उच्चे अस्थान ते बैठते ने, ते उन्हां दे चेले उन्हां दे सेवक नीवे बैठते ने। कहिंदे ए पहली बार होया कि धन गुरु गोबिंद सिंह महाराज ने जदों खालसा प्रगट किया अपने हथी साजे हुए खालसे दे सामने गोडिया भार बह करके गुरु गोबिंद सिंह ने कहा, खालसा जी ये खंडे की पहुल मेरी भी झोली विच पाओ। किन्नी के अनमोल दात होवेगी खंडे बाटे की पहुल, खंडे बाटे का अमृत। के सतगुरु गुरु गोबिंद सिंह महाराज ने यह दावा नहीं किया कि यह अमृत मैं तैयार किया, खंडे की पहुल मैं तैयार की है, बल्कि जिमें बाणी उत्ते गुरु का दावा नहीं, यह क्या धुर की बाणी आई तिन सगली चिंत मिटाई के बाणी धुरों आई है। इसे तरह महाराज ने कहा, यह पोहल ते भी मेरा दावा नहीं, पोहल भी अकाल पुरख की दिती है, ते खालसा जी ये तुहाडे लई खंडे बाटे की पोहल लैनी अत लाजमी होगी। ते जेड़े खालसा जी ये विचार रखते कि मन साफ होना चाहिए, खंडे बाटे का अमृत लैण का की लाभ है, ते खालसा जी बंदा जिन्ना मर्जी जतन करे कि गुरु गोबिंद सिंह महाराज तो वध भी कोई मन साफ रख सकता है। जे धन गुरु गोबिंद सिंह महाराज सच्चे पातशाह खुद खालसे अगे हाथ जोड़ के कहंदे आ, खालसा जी ए खंडे बाटे दी पहुल मेरी झोली विच पाओ, ते खालसा जी हर एक सिख नू जतन करना चाहिए, अरदास करनी चाहिए है महाराज दे चरणा विच के महाराज कृपा करियो साडी झोली विच खंडे बाटे दी पहुल पायो ते सानू सिखी दी दात दियो। धन गुरु गोबिंद सिंह महाराज ने ऐसा खालसा प्रगट किया, खालसा जी जिहड़ा दुनिया दी ईन नहीं मनदा, दुनिया दे अधीन नहीं चलदा, बल्कि अधीन है केवल ते केवल अकाल पुरख वाहिगुरु परमात्मा दी अधीनगी है, केवल परमात्मा दे हुक्मां दे नाल ही खालसा पंथ विचरदा है।
आन न माने आन की इक सच्चे बिन पातशाह,
संसार दे बादशाहां दी आन नहीं मनदा, ते केवल जे आन मनदा ते अकाल पुरख सच्चे पातशाह दी मनदा है।
जो पई भूत प्रेत ओ मड़ी मसाण,
पुराने समय दे विच भारत ते लोक भूतां प्रेतां मड़ियां मसाणियां नूं बहुत पूजदे। सतगुरु गुरु गोबिंद सिंह ने वह खालसा साजिया जेड़ा केवल ते केवल रब दा पुजारी है, अकाल पुरख वाहिगुरु परमात्मा दा पुजारी है, जेड़ा भूतां प्रेतां मड़ियां मसाणियां नूं नहीं बल्कि केवल ते केवल परमात्मा दे सच्चे नाम दे विच सुरत जोड़दा है।
नै माने वै गुगो सुल्तान,
ते जिवें भारत दे विच अज वी इंडिया दे विच गुगे पीर दे बड़े स्थान मिल जांदे ने जिहदा कोई पता भी नहीं भारत दे लोकां नूं। पंजाब दी धरती ते आपां वेखदे आं थां थां दे उत्ते कबरां बणियां ते पग्गां बण करके उन्हां कबरां ते दीवे जा के बाली जांदे ने, ते खालसा जी ना उन्हां कबरां दा पता ना उन्हां दे विच कोई हैगा, पर फिर भी एक वहम भरम पंजाब दी धरती ते भारत दी धरती ते बहुत फैलिया होया, ते गुरु गोबिंद सिंह महाराज ने से वहम भरम पखंड दा खंडन किया, ते महाराज ने वचन किया कि जागत जोत जपै निसबासुर एक बिना मन नैक न आना, के खालसा जी जे पूजा करनी है ते केवल जागदी जोत धन गुरु ग्रंथ साहिब महाराज की पूजा करो। वहमा भरमा पखंडा तो बचाया जेड़ा सिखी का रस्ता है ना, ये बड़ा ही सखैला रस्ता है, पर कुछ लोगों ने इनू बहुत ज्यादा औखा ते कठिन बना करके पेश किया। महाराज ने तीन ही सिद्धांत दिते, नाम जपो वंड छको किरत करो। सतगुरु कहंदे आ तीन सिद्धांत अपना लै, गुरु नानक दी सिखी तेरे घर विच सदा बरकरार रहेगी। एक नाम जपण वाला, दूसरा वंड के छकण वाला, ते तीसरा हथी किरत करन वाला। काल खाए किस हथों दे नानक राह पछाणे से, बड़ा सुखैला रस्ता सतगुरु ने दिता के वहमा भरमा पखंडा तो बच के गुरु का सिख केवल ते केवल अकाल पुरख वाहिगुरु दा पुजारी बन जावे।
टिको जनेऊ पहरे ना धोती,
ते जेड़ा खालसा होवेगा ना ते टिके लावेगा ना जनेऊ पावेगा ते ना ही खालसा जी धोतियां पावेगा। पुराने समय विच भारत दे लोक जनेऊ ज्यादा पाउंदे सी ते खालसा जी धोतिया बनते सी। इसे करके महाराज ने खालसे नू अकाली बाणी दे लड़ लाया ते महाराज ने वखरी पहचान भी दिती ते ऐसी पहचान गुरु गोबिंद सिंह ने गुरु के सिख नू दिती है कि लखां दे विच भी गुरु का खालसा खड़ा होवे दूरों पहचान आ जाती है कि गुरु गोबिंद सिंह महाराज का सिख जा रहा है।
एक सुनहरे खाहे बोगोती
महाराज ने कहा इस सिखां दी पहचान होवेगी किसे जात दे नाल वितकरा नहीं करनगे किसे इंसान नाल मजहब नाल वितकरा नहीं करनगे बल्कि ये सारे सिख सुनहरी तो भाव इको बाटे दी प्रथा सतगुरु गुरु गोबिंद सिंह ने चलाई। अज भी जदों अमृत संचार हुंदा खालसा जी ते इको बाटे दे ही चूले सारे सिखां नू दिते जांदे ने जिहड़े पहुल लैण लई आए हुंदे ने क्योंकि इत्थे ना बाटा वखरा है ते ना लंगर वखरा है इत्थे जो लंगर संगत विच बनता है वह सारियां नू बिना किसी वितकरे तो छकाया जांदा है इहो गुरु घर की मर्यादा है। पर वेखण विच आउंदा है कि जिस सतगुरु ने जातां तो महाराज ने झिड़किया कि जातां दे वहमां भरमां दे विच नहीं पैना अज उसे गुरु नू असी जातां ते मजहबां दे विच वंडदे आ उसे गुरु ग्रंथ साहिब दे सरूप लै करके ते खालसा जी बाहर लिख दिंदे आ कि इह पट्टां दा गुरद्वारा इह जट्टां दा गुरद्वारा इह रामगढ़ियां दा गुरद्वारा इह हरदासियां दा गुरद्वारा रविदासियां दा गुरद्वारा इह फलाणियां दा गुरद्वारा जिस गुरु ग्रंथ साहिब महाराज ने कहा खत्री ब्राह्मण सूद वैश उपदेश चौ वर्णा को सांझा जिस सतगुरु गुरु ग्रंथ साहिब ने जाता पाता दे वितकरे खत्म किते अज उसे सतगुरु दी बाणी नू जाता पाता दे विच वंडिया जा रहा है। सो सानू सुचेत होने की लोड़ है। धन गुरु गोबिंद सिंह महाराज सच्चे पातशाह जी ने जो सानू सिखियावां दित्तियां उस सिखियावां दे उत्ते तुरन की लोड़ है कि महाराज ने वहमां भरमां जातां दे वितकरियां तों बाहर कढ के सच्चे पातशाह ने अकाल पुरख वाहेगुरु का पुजारी बनाया।
दोहरा इतनी बात विचार कर उती बात लई चीन।
सो खालसा जी इस तरह जदों महाराज ने एक रूपरेखा तैयार कर ली के खालसे विच गुण भरे जाणगे उस तो बाद सतगुरु गुरु गोबिंद सिंह महाराज सच्चे पातशाह जी ने कृपा करके एक प्रोग्राम उलीकिया। महाराज ने ओ चोज वरतौण वास्ते ओ समा उलीकिया जिस समय दे विच सतगुरु ने तख्त केसगढ़ साहब दी धरती ते खालसा पंथ प्रगट करना है।
सतगुरु बै श्री केसगढ़ उद्दम सो कीन।
तख्त केसगढ़ साहब दी धरती दे उत्ते तख्त ते सुभाए मन हो करके चोजी प्यारे सतगुरु श्री गुरु गोबिंद सिंह महाराज कलगी धर पातशाह जी महाराज ने ए चोज वरताया।
सद पखंड बड जोत की सद पंडित बड़ जोत की मुहूर्त खूब कढ़ाए।
कहंदे दुनिया दे लोक पंडतां नूं जोतशियां नूं बुला करके मुहूर्त कढ़ाया करदे सी पर सतगुरु गुरु गोबिंद सिंह महाराज कलगी धर पातशाह ने एहो जे वहमां भरमां पखंडां तों बाहर कढ के धन गुरु गोबिंद सिंह ने अकाल पुरख दी आग्या दे नाल पंथ प्रगट करन वास्ते तख्त केसगढ़ साहब दी धरती ते चौंकड़ा लाया।
किए पुजंगी छांट पंज पंजे जात गिणाए।
ते खालसा जी धन गुरु गोबिंद सिंह महाराज कलगियां वाले पातशाह चोजी प्यारे सतगुरु ने तख्त केसगढ़ साहब की धरती से पांच भुजंगियां तो भाव वह पांच सिख चुने क्योंकि अगे आपां सरवण करांगे किस तरह केसगढ़ साहब की धरती से हाथ में शमशीर पकड़ के कलगियां वाले सतगुरु सच्चे पातशाह जी ने एक एक सिर की मंग की ते किस तरह गुरु के सिख सीस तली ते धर के धन गुरु गोबिंद सिंह महाराज नू अपना सीस समर्पित करके महाराज दी आग्या दे नाल गुरु के प्यारे बनदे आ खालसे सजदे आ ते इन्हां खालसियां दे विच पंजां भुजंगियां दे विच पंज जातां आईयां क्योंकि जातां दा वितकरा बड़ा सी महाराज ने इको बाटे दी प्रथा कायम करन वास्ते पंज जातां दे पंज भुजंगियां नू चुण करके अपने शरणी बुलाया ते किस तरह धन गुरु गोबिंद सिंह महाराज ने खालसा साजिया वह आपां आउण वाले दिनां विच सरवण करांगे। अरदास करनी जो सुनिया सुनाया आपां अपने जीवन दे विच कमा सकीए ते मैं एक बेनती जरूर आप जी दे चरणा विच करनी चाहवांगा कि जदों कोई पंथ दा दर्द रखण वाला फानी संसार नूं अलविदा कहिंदा है ਤੇ ਖਾਲਸਾ ਜੀ ਪੰਥ ਵੀ ਉਸ ਜਾਣ ਵਾਲੇ ਸੱਜਣ ਪ੍ਰਤੀ ਦਰਦ ਜ਼ਰੂਰ ਰੱਖਦਾ। ਜਦੋਂ ਕੋਈ ਚੰਗਾ ਕੰਮ ਕਰਨ ਵਾਲਾ ਦੁਨੀਆਂ ਤੋਂ ਜਾਂਦਾ ਤੇ ਉਸ ਪ੍ਰਤੀ ਪੰਥ ਵੀ ਦਰਦ ਰੱਖਦਾ, ਹਮਦਰਦੀ ਰੱਖਦਾ। ਤੇ ਇੱਕ ਨੌਜਵਾਨ ਵੀਰ ਜਿਹਨੇ ਕਿਸਾਨੀ ਸੰਘਰਸ਼ ਦੇ ਵਿੱਚ ਜਾ ਕਰਕੇ ਕਿਸਾਨੀ ਦੀ ਆਵਾਜ਼ ਵੀ ਬੁਲੰਦ ਕੀਤੀ, ਖਾਲਸਾ ਪੰਥ ਦਾ ਦਰਦ ਵੀ ਰੱਖਿਆ ਤੇ ਨੌਜਵਾਨਾਂ ਦੇ ਅੰਦਰ ਕਿਸਾਨੀ ਆਵਾਜ਼ ਤੇ ਖਾਲਸਾ ਪੰਥ ਦੇ ਦਰਦ ਨੂੰ ਸੁਰਜੀਤ ਕੀਤਾ, ਖਾਲਸਾ ਪੰਥ ਦੇ ਸਿਧਾਂਤਾਂ ਨੂੰ ਵੀ ਪ੍ਰਚਾਰਿਆ ਉਸ ਵੀਰ ਨੇ। ਉਹ ਨੌਜਵਾਨ ਦੀਪ ਸਿੱਧੂ ਜਿਹਨੇ ਆਪਣੇ ਕਰੀਅਰ ਦੀ ਪਰਵਾਹ ਨਹੀਂ ਕੀਤੀ, ਅੱਜ ਹਾਦਸਾ ਵਾਪਰ ਗਿਆ, ਉਹਦੀ ਮੌਤ ਹੋ ਗਈ, ਉਹ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਿਆ। ਖਾਲਸਾ ਜੀ, ਹਾਦਸਾ ਹੋਇਆ ਜਾਂ ਫਿਰ ਕਰਵਾਇਆ ਗਿਆ ਇਹ ਖੁਦਾ ਜਾਣਦਾ, ਪਰ ਇਤਨੀ ਕਿ ਅਰਦਾਸ ਕਰਨੀ ਸਾਡਾ ਸਭ ਦਾ ਫਰਜ਼ ਹੈ ਕਿ ਜਿਹਨੇ ਕਰੀਅਰ ਦੀ ਪਰਵਾਹ ਕੀਤੇ ਬਿਨਾ ਖਾਲਸਾ ਪੰਥ ਦਾ ਦਰਦ ਰੱਖਿਆ ਤੇ ਖਾਲਸਾ ਜੀ ਕਿਸਾਨੀ ਸੰਘਰਸ਼ ਤੋਂ ਲੈ ਕਰਕੇ ਅੱਜ ਤੱਕ ਉਹਨੇ ਖਾਲਸਾ ਪੰਥ ਦੀ ਗੱਲ ਕੀਤੀ, ਪੰਥ ਦੇ ਸਿਧਾਂਤ ਦੀ ਗੱਲ ਕੀਤੀ, ਉਸ ਨੌਜਵਾਨ ਦੀਪ ਸਿੱਧੂ ਵੀਰ ਵਾਸਤੇ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਤੇ ਮੈਂ ਬੇਨਤੀ ਕਰਾਂ ਆਪਣੇ ਨੌਜਵਾਨ ਬੱਚਿਆਂ ਨੂੰ ਵੀ, ਖਾਲਸਾ ਜੀ ਖਾਲਸਾ ਪੰਥ ਦੇ ਸਿਧਾਂਤ ਤੋਂ ਜਾਣੂ ਕਰਾਈਏ, ਕਿਉਂਕਿ ਸਾਡਾ ਮਕਸਦ ਹੈ ਕਿ ਅਸੀਂ ਘਰ ਘਰ ਤੱਕ ਖਾਲਸਾ ਪੰਥ ਦੇ ਸਿਧਾਂਤ ਨੂੰ ਪਹੁੰਚਾਈਏ, ਮੀਰੀ ਪੀਰੀ ਦਾ ਸਿਧਾਂਤ ਘਰ ਘਰ ਪਹੁੰਚੇ, ਤਾਂ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਸਿਧਾਂਤ ਹੈ, ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਰ ਹੈ, ਉਹ ਕਿਤੇ ਦੇਸ਼ਾਂ ਤੱਕ ਨਾ ਰਹਿ ਜਾਵੇ, ਬਲਕਿ UNO ਤੱਕ ਖਾਲਸਾ ਪੰਥ ਦੇ ਸਿਧਾਂਤ ਦੀ ਗੱਲ ਜਾਣੀ ਚਾਹੀਦੀ ਹੈ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ। ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਆਪਾਂ ਫਤਿਹ ਦੀ ਸਾਂਝ ਪਾਈਏ। ਸਾਰੀ ਪ੍ਰੇਮ ਸਹਿਤ ਉਚਾਰਨ ਕਰੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।